ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 27 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਯੂਸਫ ਦੀ ਕਹਾਣੀ ਤੇ ਇਹ ਪੈਦਾਇਸ਼ ਦੀ ਕਿਤਾਬ ਉਹਦੇ ਬਾਬ ਨੰਬਰ 42 ਤੋਂ ਲੈ ਕੇ 50 ਤੱਕ ਦਾ ਦਰਮਿਆਨੀ ਸਫ਼ਰ ਸੀ। ਅੱਜ ਅਸੀਂ ਇਸੇ ਸਿਲਸਿਲੇ ਨੂੰ ਜਾਰੀ ਰੱਖਾਂਗੇ। ਅਸਾਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਵੇਖਿਆ ਕਿ ਯੂਸਫ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਤੇ ਜ਼ਾਹਿਰ ਕੀਤਾ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ ਕਿ ਸੋ ਤੁਸੀਂ ਛੇਤੀ ਮੇਰੇ ਬਾਪ ਦੇ ਕੋਲ ਜਾ ਕੇ ਉਹਨੂੰ ਆਖੋ ਕਿ ਤੇਰਾ ਬੇਟਾ ਯੂਸਫ ਇੰਜ ਕਹਿੰਦਾ ਕਿ ਖੁਦਾ ਨੇ ਮੈਨੂੰ ਸਾਰੇ ਮੁਲਕ ਦਾ ਮਾਲਕ ਕਰ ਦਿੱਤਾ, ਤੂੰ ਮੇਰੇ ਕੋਲ ਆਵਣ ਚ ਦੇਰ ਨਾ ਕਰ ਤੇ ਤੂੰ ਜਸ਼ਨ ਦੇ ਇਲਾਕੇ ਵਿੱਚ ਰਵੀਂ ਤੇ ਤੂੰ ਤੇ ਤੇਰੇ ਬੇਟੇ ਤੇ ਤੇਰੇ ਪੋਤੇ ਤੇ ਤੇਰੀਆਂ ਪੇੜ ਬੱਕਰੀਆਂ ਤੇ ਗਾਏ ਬੈਲ ਤੇ ਸਾਰਾ ਮਾਲੂਮਤਾ ਇਹ ਸਭ ਮੇਰੇ ਨਜ਼ਦੀਕ ਹੋਵਣਗੇ ਤੇ ਮੈਂ ਉੱਥੇ ਹੀ ਤੇਰੀ ਪਰਵਰਿਸ਼ ਕਰਾਂਗਾ, ਤਾਂ ਨਾ ਹੋਵੇ ਕਿ ਤੈਨੂੰ ਤੇਰੇ ਘਰਾਣੇ ਤੇ ਤੇਰੇ ਮਾਲੂਮਤਾ ਨੂੰ ਮੁਫਲਸੀ ਆ ਦਬਾਵੇ, ਕਿਉਂਕਿ ਕਾਲ ਦੇ ਹਜੇ ਵੀ 5 ਸਾਲ ਹੋਰ ਨੇ ਤੇ ਵੇਖ ਤੇਰੀਆਂ ਅੱਖਾਂ ਤੇ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਨੇ ਕਿ ਖੁਦ ਮੇਰੇ ਮੂੰਹ ਦੇ ਨਾਲ ਇਹ ਗੱਲਾਂ ਤੇਰੇ ਨਾਲ ਹੋਣ ਡਈਆਂ ਨੇ ਤੇ ਤੁਸੀਂ ਮੇਰੇ ਬਾਪ ਨੂੰ ਮੇਰੀ ਸਾਰੀ ਸ਼ਾਨੋ ਸ਼ੌਕਤ ਦਾ ਜੋ ਮੈਨੂੰ ਮਿਸਰ ਵਿੱਚ ਹਾਸਲ ਏ ਤੇ ਜੋ ਕੁਝ ਤੁਸਾਂ ਨੇ ਵੇਖਿਆ ਇਸ ਸਭ ਦਾ ਜ਼ਿਕਰ ਕਰਨਾ ਤੇ ਤੁਸੀਂ ਬਹੁਤ ਜਲਦ ਮੇਰੇ ਬਾਪ ਨੂੰ ਇੱਥੇ ਲੈ ਆਉਣਾ ਤੇ ਉਹ ਆਪਣੇ ਭਰਾ ਬਿਨਯਾਮੀਨ ਦੇ ਗਲੇ ਲੱਗ ਕੇ ਰੋਇਆ ਤੇ ਬਿਨਯਾਮੀਨ ਵੀ ਉਸ ਦੇ ਗਲੇ ਲੱਗ ਕੇ ਰੋਇਆ ਤੇ ਉਸਨੇ ਸਾਰੇ ਭਰਾਵਾਂ ਨੂੰ ਚੁੰਮਿਆ ਤੇ ਉਹਨਾਂ ਦੇ ਨਾਲ ਮਿਲ ਕੇ ਰੋਇਆ। ਇਸ ਤੋਂ ਬਾਅਦ ਉਸਦੇ ਭਰਾ ਉਸ ਨਾਲ ਗੱਲਾਂ ਕਰਨ ਲੱਗੇ। ਪੈਦਾਇਸ਼ ਬਾਬ 45 ਪਹਿਲੀਆਂ 15 ਆਇਤਾਂ। ਇਸ ਤੋਂ ਬਾਅਦ ਯੂਸਫ ਦੇ ਭਰਾਵਾਂ ਨੇ ਆਪਣੇ ਬਾਪ ਦੇ ਘਰ ਵਾਪਿਸ ਜਾਣ ਦੀ ਤਿਆਰੀ ਕਰ ਲਈ। ਯੂਸਫ ਨੇ ਉਹਨਾਂ ਨੂੰ ਗੱਡੀਆਂ ਦਿੱਤੀਆਂ ਜਿਵੇਂ ਫਰਾਉਨ ਨੇ ਹੁਕਮ ਦਿੱਤਾ ਸੀ ਤੇ ਉਸਨੇ ਉਹਨਾਂ ਦਾ ਸਫ਼ਰ ਦਾ ਸਮਾਨ ਵੀ ਉਹਨਾਂ ਨੂੰ ਮੁਹੱਈਆ ਕਰ ਦਿੱਤਾ ਤੇ ਉਹ ਮਿਸਰ ਤੋਂ ਰਵਾਨਾ ਹੋਏ ਤੇ ਮੁਲਕ ਕਨਾਨ ਵਿੱਚ ਆਪਣੇ ਬਾਪ ਯਾਕੂਬ ਦੇ ਘਰ ਪਹੁੰਚੇ ਤੇ ਉਹਨੂੰ ਆਖਿਆ ਕਿ ਤੇਰਾ ਬੇਟਾ ਯੂਸਫ ਹਜੇ ਤੱਕ ਜਿੰਦਾ ਏ ਤੇ ਉਹੀ ਸਾਰੇ ਮੁਲਕ ਮਿਸਰ ਦਾ ਹਾਕਮ ਏ ਤੇ ਯਾਕੂਬ ਦਾ ਦਿਲ ਫੌਰਨ ਰੋ ਗਿਆ ਕਿਉਂਕਿ ਉਹਨੇ ਉਹਨਾਂ ਦਾ ਯਕੀਨ ਨਾ ਕੀਤਾ। ਉਦੋਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਯੂਸਫ ਨੇ ਕੀਤੀਆਂ ਸਨ ਦੱਸੀਆਂ ਤੇ ਜਦੋਂ ਉਸਦੇ ਬਾਪ ਨੇ ਯਾਕੂਬ ਦੀਆਂ ਉਹ ਗੱਡੀਆਂ ਵੇਖੀਆਂ ਜਿਹੜੀਆਂ ਯੂਸਫ ਨੇ ਉਹਦੇ ਲਿਆਉਣ ਵਾਸਤੇ ਭੇਜੀਆਂ ਸਨ ਤੇ ਤਦ ਉਹਦੀ ਜਾਨ ਵਿੱਚ ਜਾਨ ਆਈ ਤੇ ਇਸਰਾਇਲ ਕਹਿਣ ਲੱਗਾ ਕਿ ਇਹ ਬੱਸ ਏ ਕਿ ਮੇਰਾ ਬੇਟਾ ਯੂਸਫ ਹਜੇ ਤੱਕ ਜਿੰਦਾ ਏ, ਮੈਂ ਆਪਣੇ ਮਰਨ ਤੋਂ ਪਹਿਲੇ ਜਾ ਕੇ ਉਹਨੂੰ ਵੇਖ ਤੇ ਲਵਾਂਗਾ। ਪੈਦਾਇਸ਼ ਬਾਬ 45 ਆਇਤ ਨੰਬਰ 25 ਤੋਂ 28 ਤੱਕ। ਇਸ ਤੋਂ ਬਾਅਦ ਖੁਦਾ ਦਾ ਕਲਾਮ ਦੱਸਦਾ ਕਿ ਯਾਕੂਬ ਤੇ ਉਸਦੇ ਘਰਾਣੇ ਨੇ ਮੁਲਕ ਕਿਨਾਨ ਨੂੰ ਕਿਵੇਂ ਖੈਰਾਬਾਦ ਆਖਿਆ ਤੇ ਕਿਸ ਤਰ੍ਹਾਂ ਮਿਸਰ ਦੇ ਵੱਲ ਰੁੱਖ ਕਰਕੇ ਰਵਾਨਾ ਹੋਏ। ਯਾਕੂਬ ਨੇ ਰਾਹ ਵਿੱਚ ਕੁਰਬਾਨੀ ਗੁਜ਼ਰਾਨੀ ਤੇ ਉੱਥੇ ਖੁਦਾ ਯਾਕੂਬ ਦੇ ਨਾਲ ਹਮ ਕਲਾਮ ਹੋ ਕੇ ਕਹਿਣ ਲੱਗਾ, ਮੈਂ ਖੁਦਾ ਤੇਰਾ ਬਾਪ ਦਾ ਖੁਦਾ ਵਾਂ, ਮਿਸਰ ਵਿੱਚ ਜਾਣ ਤੋਂ ਨਾ ਡਰ ਕਿਉਂਕਿ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੇਰੇ ਨਾਲ ਮਿਸਰ ਨੂੰ ਜਾਵਾਂਗਾ ਤੇ ਫਿਰ ਜ਼ਰੂਰ ਤੈਨੂੰ ਲੌਟਾ ਵੀ ਲਿਆਵਾਂਗਾ ਤੇ ਯੂਸਫ ਆਪਣਾ ਹੱਥ ਤੇਰੀਆਂ ਅੱਖਾਂ ਤੇ ਲਾਵੇਗਾ। ਪੈਦਾਇਸ਼ ਬਾਬ 46 ਤੀਜੀ ਤੇ ਚੌਥੀ ਆਇਤ। ਇੱਕ ਲੰਬਾ ਸਫ਼ਰ ਕਰਕੇ ਯਾਕੂਬ ਤੇ ਉਸਦੀ ਫੈਮਿਲੀ ਮਿਸਰ ਦੇ ਮੁਲਕ ਵਿੱਚ ਪਹੁੰਚੇ। ਕਈ ਸਾਲਾਂ ਦੀ ਜੁਦਾਈ ਤੋਂ ਬਾਅਦ ਯਾਕੂਬ ਆਪਣੇ ਬੇਟੇ ਯੂਸਫ ਨੂੰ ਵੇਖ ਕੇ ਉਹਦੇ ਨਾਲ ਮਿਲ ਕੇ ਬੇਇੰਤਹਾ ਖੁਸ਼ ਹੋਇਆ। ਫਿਰ ਯਾਕੂਬ ਜੋ ਇਸਰਾਇਲ ਕਹਿਲਾਂਦਾ ਹੈ ਆਪਣੀ ਫੈਮਿਲੀ ਸਮੇਤ ਮੁਲਕ ਮਿਸਰ ਵਿੱਚ ਜਸ਼ਨ ਦੇ ਇਲਾਕੇ ਵਿੱਚ ਆਬਾਦ ਹੋਇਆ। ਉੱਥੇ ਖੁਦਾ ਨੇ ਯਾਕੂਬ ਅਤੇ ਉਸਦੇ ਖਾਨਦਾਨ ਨੂੰ ਇੰਨੀ ਜ਼ਿਆਦਾ ਬਰਕਤ ਦਿੱਤੀ ਅਤੇ ਵਧਾਇਆ ਕਿ ਉਹ ਇੱਕ ਵੱਡਾ ਕਬੀਲਾ ਬਣ ਗਿਆ। ਯਾਕੂਬ ਉੱਥੇ ਮਿਸਰ ਵਿੱਚ 17 ਸਾਲ ਤੱਕ ਰਿਹਾ। ਇਸ ਤਰ੍ਹਾਂ ਯਾਕੂਬ ਦੀ ਜਿਹੜਾ ਇਸਰਾਇਲੀਆਂ ਦਾ ਬਾਪ ਸੀ ਕੁੱਲ ਉਮਰ 147 ਸਾਲ ਹੋਈ ਤਦ ਉਸਨੇ ਵਫਾਤ ਪਾਈ। ਉਹ ਉੱਤੇ ਖੁਦਾ ਦੇ ਹਜ਼ੂਰ ਚਲਾ ਗਿਆ। ਯੂਸਫ ਉਹਦੇ ਭਰਾ ਅਤੇ ਪੂਰਾ ਮੁਲਕ ਮਿਸਰ ਯਾਕੂਬ ਦੀ ਖਾਤਰ 70 ਦਿਨ ਤੱਕ ਮਾਤਮ ਕਰਦੇ ਰਹੇ। ਯਾਕੂਬ ਦੇ ਬੇਟਿਆਂ ਨੇ ਉਹਨੂੰ ਕਨਾਨ ਵਿੱਚ ਉਸਦੇ ਦਾਦਾ ਇਬਰਾਹਿਮ ਦੀ ਕਬਰ ਦੇ ਕੋਲ ਦਫ਼ਨ ਕੀਤਾ। ਪੈਦਾਇਸ਼ ਦੀ ਕਿਤਾਬ ਦੇ 50ਵੇਂ ਬਾਬ ਵਿੱਚ, ਜੋ ਇਸ ਕਿਤਾਬ ਦਾ ਆਖਰੀ ਬਾਬ ਏ, ਇੰਝ ਲਿਖਿਆ ਏ ਤੇ ਯੂਸਫ ਦੇ ਭਰਾ ਇਹ ਵੇਖ ਕੇ ਕਿ ਉਹਨਾਂ ਦਾ ਬਾਪ ਮਰ ਗਿਆ ਕਹਿਣ ਲੱਗੇ ਕਿ ਯੂਸਫ ਸ਼ਾਇਦ ਸਾਡੇ ਨਾਲ ਦੁਸ਼ਮਣੀ ਕਰੇ ਤੇ ਸਾਰੀ ਬਦੀ ਦਾ ਜੋ ਅਸਾਂ ਨੇ ਉਹਦੇ ਨਾਲ ਕੀਤੀ ਸੀ ਪੂਰਾ ਬਦਲਾ ਲਵੇ। ਯੂਸਫ ਨੇ ਉਹਨਾਂ ਨੂੰ ਆਖਿਆ, ਨਾ ਡਰੋ ਕਿ ਮੈਂ ਖੁਦਾ ਦੀ ਜਗ੍ਹਾ 'ਤੇ ਹਾਂ। ਤੁਸਾਂ ਨੇ ਤੇ ਮੇਰੇ ਨਾਲ ਬਦੀ ਕਰਨ ਦਾ ਇਰਾਦਾ ਕੀਤਾ ਸੀ, ਲੇਕਿਨ ਖੁਦਾ ਨੇ ਉਸੇ 'ਚੋਂ ਨੇਕੀ ਦਾ ਕਸਦ ਕੀਤਾ ਤਾਂ ਕਿ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਏ। ਚੁਨਾਚੇ ਅੱਜ ਦੇ ਦਿਨ ਇੰਝ ਹੀ ਹੋਵੇਗਾ। ਇਸ ਲਈ ਤੁਸੀਂ ਨਾ ਡਰੋ, ਮੈਂ ਤੁਹਾਡੀ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਰਵਰਿਸ਼ ਕਰਦਾ ਰਹਾਂਗਾ। ਇੰਝ ਉਹਨੇ ਆਪਣੀ ਮੁਲਾਇਮ ਗੱਲਾਂ ਦੇ ਨਾਲ ਉਹਨਾਂ ਦੀ ਖਾਤਰ ਜਮ੍ਹਾਂ ਕੀਤੀ ਅਤੇ ਯੂਸਫ ਅਤੇ ਉਹਦੇ ਬਾਪ ਅਤੇ ਘਰ ਦੇ ਲੋਕ ਮਿਸਰ ਵਿੱਚ ਰਹੇ ਅਤੇ ਯੂਸਫ 110 ਸਾਲਾਂ ਤੱਕ ਜੀਂਦਾ ਰਿਹਾ। ਪੈਦਾਇਸ਼ ਬਾਬ 5 ਆਇਤ ਨੰਬਰ 15 ਤੋਂ 22 ਤੱਕ। ਅਤੇ ਯੂਸਫ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨਾ ਵਾਂ ਅਤੇ ਖੁਦਾ ਯਕੀਨਨ ਤੁਹਾਨੂੰ ਯਾਦ ਕਰੇਗਾ ਅਤੇ ਤੁਹਾਨੂੰ ਇਸ ਮੁਲਕ 'ਚੋਂ ਕੱਢ ਕੇ ਉਸ ਮੁਲਕ ਵਿੱਚ ਪਹੁੰਚਾਏਗਾ ਜਿਸ 'ਤੇ ਦੇਣ ਦੀ ਕਸਮ ਉਹਨੇ ਇਬਰਾਹਿਮ ਅਤੇ ਇਜ਼ਹਾਕ ਅਤੇ ਯਾਕੂਬ ਦੇ ਨਾਲ ਖਾਧੀ ਸੀ। ਅਤੇ ਯੂਸਫ ਨੇ ਬਨੀ ਇਸਰਾਇਲ ਦੇ ਨਾਲ ਕਸਮ ਲੈ ਕੇ ਆਖਿਆ, ਖੁਦਾ ਯਕੀਨਨ ਤੁਹਾਨੂੰ ਯਾਦ ਕਰੇਗਾ, ਸੋ ਤੁਸੀਂ ਜ਼ਰੂਰ ਹੀ ਮੇਰੀਆਂ ਹੱਡੀਆਂ ਨੂੰ ਇੱਥੋਂ ਲੈ ਜਾਣਾ। ਅਤੇ ਯੂਸਫ ਨੇ 110 ਸਾਲ ਦਾ ਹੋ ਕੇ ਵਫਾਤ ਪਾਈ ਅਤੇ ਉਹਨਾਂ ਨੇ ਉਸ ਦੀ ਲਾਸ਼ ਵਿੱਚ ਖੁਸ਼ਬੂ ਭਰੀ ਅਤੇ ਉਹਨੂੰ ਮਿਸਰ ਵਿੱਚ ਹੀ ਤਾਬੂਤ ਵਿੱਚ ਰੱਖਿਆ। ਪੈਦਾਇਸ਼ ਬਾਬ 5 ਆਇਤ ਨੰਬਰ 24 ਤੋਂ 26 ਤੱਕ। ਅਤੇ ਪੈਦਾਇਸ਼ ਦੀ ਕਿਤਾਬ ਇਹਨਾਂ ਅਲਫਾਜ਼ ਦੇ ਨਾਲ ਖਤਮ ਹੁੰਦੀ ਏ ਅਤੇ ਯੂਸਫ ਨੇ 110 ਸਾਲਾਂ ਦਾ ਹੋ ਕੇ ਵਫਾਤ ਪਾਈ ਅਤੇ ਉਹਨਾਂ ਨੇ ਉਸ ਦੀ ਲਾਸ਼ ਵਿੱਚ ਖੁਸ਼ਬੂ ਭਰੀ ਅਤੇ ਉਹਨੂੰ ਮਿਸਰ ਵਿੱਚ ਹੀ ਤਾਬੂਤ ਵਿੱਚ ਰੱਖਿਆ। ਇਹ ਕਿਤਾਬ ਜ਼ਿੰਦਗੀ ਦੇ ਆਗਾਜ਼ ਤੋਂ, ਯਾਨੀ ਕਿ ਖੁਦਾ ਨੇ ਜ਼ਿੰਦਗੀ ਕਿਵੇਂ ਬਣਾਈ, ਸ਼ੁਰੂ ਹੁੰਦੀ ਏ ਅਤੇ ਮੌਤ ਜਾਂ ਵਫਾਤ 'ਤੇ ਆ ਕੇ ਖਤਮ ਹੋ ਜਾਂਦੀ ਏ, ਕਿਉਂਕਿ ਆਦਮ ਦੀ ਨਾਫਰਮਾਨੀ ਦੇ ਸਬਬ ਗੁਨਾਹ ਦੁਨੀਆਂ ਵਿੱਚ ਆਇਆ ਅਤੇ ਗੁਨਾਹ ਦੇ ਸਬਬ ਤੋਂ ਮੌਤ ਆਈ ਅਤੇ ਇੰਝ ਮੌਤ ਸਾਰੇ ਆਦਮੀਆਂ ਵਿੱਚ ਫੈਲ ਗਈ ਕਿਉਂਕਿ ਸਾਰਿਆਂ ਨੇ ਗੁਨਾਹ ਕੀਤਾ। ਗੁਨਾਹ ਦੀ ਮਜ਼ਦੂਰੀ ਮੌਤ ਏ। ਰੋਮੀਓ ਬਾਬ 6 ਆਇਤ ਨੰਬਰ 23। ਅਤੇ ਯੂਸਫ ਜੋ ਕਿ ਇੱਕ ਨੇਕ ਇਨਸਾਨ ਸੀ ਜਿਹਨੇ ਜ਼ਿੰਦਗੀ ਬਚਾਉਣ ਵਾਲੇ ਦਾ ਲਕਬ ਲਿੱਤਾ, ਮਰ ਗਿਆ ਕਿਉਂਕਿ ਉਹ ਵੀ ਆਦਮ ਦੀ ਨਸਲ 'ਚੋਂ ਸੀ। ਇਸ ਲਈ ਉਹਦੇ ਅੰਦਰ ਵੀ ਗੁਨਾਹ ਦੀ ਜੜ ਮੌਜੂਦ ਸੀ। ਯੂਸਫ ਦੀ ਖੁਦਾ ਨੇ ਮਦਦ ਕੀਤੀ ਤਾਂ ਕਿ ਉਹ ਮਿਸਰ ਦੇ ਲੋਕਾਂ ਨੂੰ ਅਤੇ ਆਪਣੇ ਖਾਨਦਾਨ ਦੇ ਲੋਕਾਂ ਨੂੰ ਭੁੱਖ ਦੀ ਮੌਤ ਮਰਨ ਤੋਂ ਬਚਾਵੇ। ਉਸਨੇ ਉਹਨਾਂ ਨੂੰ ਭੁੱਖ ਨਾਲ ਮਰਨ ਨਾ ਦਿੱਤਾ, ਮਗਰ ਉਹਨਾਂ ਦੀ ਤਬਈ ਮੌਤ ਨੇ ਉਹਨਾਂ ਨੂੰ ਨਾ ਬਚਾਇਆ। ਤਾਹਮ ਆਪਣੇ ਮਸਰੂਰ ਦਿਲਾਂ ਦੇ ਨਾਲ ਅਸੀਂ ਖੁਦਾ ਦੀ ਤਾਰੀਫ਼ ਕਰੀਏ, ਕਿਉਂਕਿ ਪੈਦਾਇਸ਼ ਦੀ ਕਿਤਾਬ ਵਿੱਚ ਅਸਾਂ ਨੇ ਖੁਦਾ ਦਾ ਖੂਬਸੂਰਤ ਵਾਅਦਾ ਵੇਖਿਆ ਏ ਜੋ ਸਾਡੇ ਲਈ ਇੱਕ ਕਾਮਿਲ ਨਜਾਤ ਦਹਿੰਦਾ ਭੇਜਣ ਵਾਸਤੇ ਕਰਦਾ ਏ, ਜੋ ਖੁਦ ਮੌਤ 'ਤੇ ਫਤਿਹ ਪਾਏਗਾ। ਮੌਤ ਗੁਨਾਹ ਦਾ ਨਤੀਜਾ ਏ, ਗੁਨਾਹ ਦੀ ਮਜ਼ਦੂਰੀ ਮੌਤ ਏ ਅਤੇ ਗੁਨਾਹ ਦੀ ਸਜ਼ਾ ਏ। ਖੁਦਾ ਨੇ ਜਿਸ ਨਜਾਤ ਦਹਿੰਦੇ ਦਾ ਵਾਅਦਾ ਕੀਤਾ ਏ ਉਹ ਨਸਲੇ ਆਦਮ ਨੂੰ ਗੁਨਾਹ ਦੇ ਸਾਰੇ ਅਸਰ ਤੋਂ ਅਤੇ ਗੁਨਾਹ ਦੀ ਸਖ਼ਤ ਸਜ਼ਾ ਤੋਂ ਛੁਡਾਏਗਾ। ਗੁਨਾਹ ਦੀ ਜੜ ਕੀ ਏ? ਗੁਨਾਹ ਦੀ ਜੜ ਸ਼ੈਤਾਨ ਅਤੇ ਇਨਸਾਨ ਦਾ ਬਦੀ ਪਸੰਦ ਦਿਲ ਏ। ਗੁਨਾਹ ਦੀ ਸਜ਼ਾ ਮੌਤ ਅਤੇ ਦੋਜ਼ਖ ਦੀ ਸਜ਼ਾ ਏ। ਜਿਸ ਨਜਾਤ ਦਹਿੰਦੇ ਨੂੰ ਭੇਜਣ ਦਾ ਖੁਦਾ ਨੇ ਵਾਅਦਾ ਕੀਤਾ ਉਹਨੇ ਇਹਨਾਂ ਸਾਰਿਆਂ 'ਤੇ, ਯਾਨੀ ਸ਼ੈਤਾਨ 'ਤੇ, ਮੌਤ 'ਤੇ ਅਤੇ ਕਬਰ 'ਤੇ ਅਤੇ ਦੋਜ਼ਖ 'ਤੇ ਫਤਿਹ ਪਾਈ ਅਤੇ ਜਿਹੜੇ ਉਹਦੇ 'ਤੇ ਈਮਾਨ ਲਿਆਵਣਗੇ ਉਹ ਉਹਨਾਂ ਨੂੰ ਜ਼ਿੰਦਗੀ ਬਖਸ਼ੇਗਾ। ਮੌਜੂਦ ਸਾਮੀਨ, ਕੀ ਤੁਸੀਂ ਇਸ ਕਾਮਿਲ ਨਜਾਤ ਦਹਿੰਦੇ ਨੂੰ ਜਾਣਦੇ ਹੋ ਜਿਨ੍ਹੇ ਸ਼ੈਤਾਨ ਨੂੰ ਸ਼ਿਕਸਤ ਦਿੱਤੀ, ਗੁਨਾਹ ਨੂੰ, ਮੌਤ ਨੂੰ ਤੇ ਦੋਜ਼ਖ ਨੂੰ ਸ਼ਿਕਸਤ ਦੇ ਕੇ ਇਹਨਾਂ ਸਾਰਿਆਂ ਤੇ ਫਤਿਹ ਪਾਈ। ਜੋ ਉਸ ਦੇ ਨਾਂ ਤੇ ਇਮਾਨ ਲਿਆਉਂਦੇ ਨੇ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਨੇ। ਇੰਜੀਲ ਮੁਕੱਦਸ ਇਸ ਨਜਾਤ ਦਹਿੰਦੇ ਦੇ ਬਾਰੇ ਵਿੱਚ ਫਰਮਾਉਂਦੀ ਏ, ਖੁਦਾਵੰਦ ਇਸਰਾਇਲ ਦੇ ਖੁਦਾ ਦੀ ਹਮਦ ਹੋਵੇ, ਕਿਉਂਕਿ ਉਹਨੇ ਆਪਣੀ ਉਮਤ ਦੀ ਤਵੱਜੋ ਕਰਕੇ ਉਹਨੂੰ ਛੁਟਕਾਰਾ ਦਿੱਤਾ ਤੇ ਆਪਣੇ ਖਾਦਮ ਦਾਊਦ ਦੇ ਘਰਾਣੇ ਵਿੱਚ ਸਾਡੇ ਲਈ ਨਜਾਤ ਦਾ ਸਿੰਘ ਕੱਢਿਆ। ਜਿਵੇਂ ਉਹਨੇ ਆਪਣੇ ਪਾਕ ਨਬੀਆਂ ਦੀ ਜ਼ੁਬਾਨੀ ਆਖਿਆ ਸੀ, ਜੋ ਕਿ ਦੁਨੀਆਂ ਦੇ ਸ਼ੁਰੂ ਤੋਂ ਹੁੰਦੇ ਆਏ ਨੇ। ਲੂਕਾ ਬਾਬ 1 ਆਇਤ ਨੰਬਰ 68 ਤੋਂ ਲੈ ਕੇ 70 ਤੱਕ। ਆਮੀਨ। ਖੁਦਾ ਦੇ ਫਜ਼ਲ ਦੇ ਨਾਲ ਅਗਲੇ ਪ੍ਰੋਗਰਾਮ ਵਿੱਚ ਅਸੀਂ ਤੌਰਾਤ ਸ਼ਰੀਫ ਦੀ ਦੂਸਰੀ ਕਿਤਾਬ ਸ਼ੁਰੂ ਕਰਾਂਗੇ, ਜੋ ਕਿ ਖਰੂਜ ਏ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਕਲਾਮੇ ਖੁਦਾ ਦੀ ਇਸ ਆਇਤ ਨੂੰ ਜ਼ਰੂਰ ਯਾਦ ਰੱਖੋ ਤੇ ਇਹਦੇ ਤੇ ਗੌਰੋ ਖੋਸ ਕਰਦੇ ਰਹੋ, ਜੋ ਕਹਿੰਦੀ ਏ, ਮਗਰ ਜਿੱਥੇ ਗੁਨਾਹ ਜ਼ਿਆਦਾ ਹੋਇਆ ਉੱਥੇ ਫਜ਼ਲ ਉਸ ਤੋਂ ਵੀ ਨਹਾਇਤ ਜ਼ਿਆਦਾ ਹੋਇਆ। ਰੋਮੀਓ ਬਾਬ 5 ਆਇਤ ਨੰਬਰ 20। ਆਮੀਨ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।